ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਅਕਾਲ ਪੁਰਖ ਦੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਤਾ ਪ੍ਰਤੀ ਸੰਗਤ ਦੇ ਉਦਾਰ ਹਿੱਤ ਸ੍ਰੀ ਮੁਖਵਾਕ ਬਖਸ਼ਦੇ ਨੇ, ਜਿਸ ਦੀ ਕਥਾ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਖੁਦ ਖੁਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਿਰਕਤ ਕਰਕੇ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਅੱਜ ਦੇ ਅਗੰਮੀ ਫੁਰਮਾਨ ਦੀ ਵਿਆਖਿਆ ਦੇ ਨਾਲ ਜੁੜੀਏ ਔਰ ਉਸ ਤੋਂ ਉਪਰੰਤ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਜੰਗ ਚਮਕੌਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕੁਝ ਅਲਫਾਜ਼ ਗੁਰਬਾਣੀ ਦੀ ਰੌਸ਼ਨੀ ਵਿੱਚ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤ ਨਹ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਹੈ। ਜੈਤ ਸ੍ਰੀ ਕੀ ਵਾਰ। ਇਹਦੇ 17 ਨੰਬਰ ਸਲੋਕ ਅਤੇ ਪੌੜੀ ਦੇ ਅਰਥ ਤੁਹਾਡੇ ਨਾਲ ਸਾਂਝੇ ਕਰਨੇ ਨੇ। ਇਹ ਸਲੋਕ ਇਹ ਪੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 709 ਅੰਗ ਤੇ ਦਰਜ ਹੈ। ਗੁਰਦੇਵ ਇੱਥੇ ਸਲੋਕ ਅੰਦਰ ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਕਰਦੇ ਨੇ, ਇੱਥੇ ਸਾਨੂੰ ਸਮਝਾਉਂਦੇ ਨੇ ਜੋ ਅਕਾਲ ਪੁਰਖ ਦੇ ਪਿਆਰੇ ਸੰਤ ਨੇ ਉਹਨਾਂ ਦਾ ਸੁਭਾਅ ਬੜਾ ਦਇਆਲੂ ਹੁੰਦਾ ਹੈ। ਉਹ ਆਪ ਮੁਕਤ ਨੇ ਔਰ ਹੋਰਾਂ ਨੂੰ ਨਜ਼ਾਤ ਦਿਵਾਉਣ ਦੀ ਉਹ ਸਮਰੱਥਾ ਰੱਖਦੇ ਨੇ। ਕਿਹੜੇ ਸੰਤ? ਜਿਹੜੇ ਸਦਾ ਹੀ ਪਰਮਾਤਮਾ ਦੇ ਆਸਰੇ ਰਹਿੰਦੇ ਨੇ, ਸਦਾ ਹੀ ਪਰਮਾਤਮਾ ਦੇ ਗੀਤ ਗਾਉਂਦੇ ਨੇ, ਕੀਰਤੀ ਦਾ ਆਸਰਾ ਰੱਖਦੇ ਹਨ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ।
ਐਸੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦਾ ਜੇ ਸੰਗ ਕਰਾਂਗੇ, ਮਹਾਰਾਜ ਕਹਿੰਦੇ ਤੁਹਾਡੇ ਜੀਵਨ ਵਿੱਚ ਨਿਰਮਲਤਾ ਆਵੇਗੀ, ਵਿਕਾਰਾਂ ਦੀ ਮੈਲ ਲੱਥ ਜਾਵੇਗੀ। ਉਹ ਸਾਧੂ ਜਨ ਸਦਾ ਹੀ ਪਰਮਾਤਮਾ ਦੀ ਓਟ ਦੇ ਸਹਿਤ ਨੇ, ਆਸਰੇ ਦੇ ਸਹਿਤ ਹਨ।
ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ।
ਇਹ ਪ੍ਰਚਲਿਤ ਹੈ, ਚੰਦਨ ਦਾ ਸੁਭਾਅ ਠੰਡਾ ਹੈ ਤੇ ਲੋਕ ਠੰਡੇ ਰਹਿਣ ਲਈ ਚੰਦਨ ਦਾ ਲੇਪ ਲਾਉਂਦੇ ਨੇ। ਤਨ ਨੂੰ ਤੇ ਠੰਡਕ ਦੇ ਸਕਦਾ ਹੈ, ਚੰਦਰਮੇ ਦੀ ਚਾਂਦਨੀ ਤਨ ਨੂੰ ਠੰਡਕ ਦੇ ਸਕਦੀ ਹੈ, ਪਰ ਜਿਹੜੀ ਮਨ ਦੇ ਅੰਦਰ ਵਿਕਾਰਾਂ ਦੀ ਅੱਗ ਲੱਗੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਹੈ, ਤ੍ਰਿਸ਼ਨਾ ਦੀ ਚਿੰਤਾ ਦੀ ਡਿਪਰੈਸ਼ਨ ਦੀ ਅੱਗ ਹੈ, ਇੱਥੋਂ ਤੱਕ ਨਾ ਤਾਂ ਚੰਦ ਦੀ ਰੌਸ਼ਨੀ ਹੀ ਪਹੁੰਚਦੀ ਹੈ, ਨਾ ਸਰੀਰ ਤੇ ਲਾਇਆ ਹੋਇਆ ਚੰਦਨ ਦਾ ਲੇਪ ਹੀ ਠੰਡਕ ਬਖਸ਼ਦਾ ਹੈ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਗੁਰਦੇਵ ਕਹਿੰਦੇ ਨੇ ਜੇ ਮਨ ਨੂੰ ਠੰਡਕ ਚਾਹੀਦੀ ਹੈ ਤੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਕੋਲ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਜਿਹਦੇ ਨਾਲ ਰਿਦਾ ਸ਼ਾਂਤ ਹੋਵੇਗਾ, ਸੀਤਲ ਹੋਵੇਗਾ, ਰੋਗ ਸੋਗ ਮਿਟ ਜਾਣਗੇ।
ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨ।
ਸਾਧੂਆਂ ਦੀ ਸੰਗਤ ਬੈਠ ਕੇ ਜਿਨ੍ਹਾਂ ਨੂੰ ਇਹ ਆਦਤ ਪੈ ਗਈ ਨਾਮ ਜਪਣ ਦੀ, ਪਰਮਾਤਮਾ ਦੇ ਆਸਰੇ ਦੇ ਸਹਿਤ ਜਿਹੜੇ ਹੋ ਗਏ, ਐਸੇ ਪਿਆਰੇ ਜਨ ਉਪਰਾਮ ਹੋ ਗਏ ਲੋਕਾਈ ਤੋਂ। 84 ਲੱਖ ਜੂਨਾ ਵਿਚੋਂ ਉਨ੍ਹਾਂ ਦਾ ਉਧਾਰ ਹੋਇਆ, ਵਿਕਾਰਾਂ ਤੋਂ ਉਨ੍ਹਾਂ ਦੀ ਬੰਦ ਖਲਾਸੀ ਹੋਈ ਹੈ।
ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ,
ਐਸੇ ਮੁਕਤ ਜਨਾਂ ਦੇ ਪਾਸ ਬੈਠ ਕੇ ਪਰਮੇਸ਼ਵਰ ਦੇ ਗੀਤ ਸੁਣੇ, ਉਹਦੇ ਗੁਣਾਂ ਦਾ ਗਾਇਨ ਕੀਤਾ ਔਰ ਐਸੀ ਹਸਤੀ ਨਸੀਬ ਹੋ ਗਈ, ਪਰਮਾਤਮਾ ਨਾਲ ਜੁੜ ਕੇ ਉਹਦੇ ਵਾਂਗ ਨਿਰਭਉ ਪਦਵੀ ਮਿਲ ਗਈ। ਹੁਣ ਰੋਗਾਂ ਦਾ, ਸੋਗਾਂ ਦਾ, ਵਿਕਾਰਾਂ ਦਾ, 84 ਲੱਖ ਜੂਨਾਂ ਦਾ, ਦੁਸ਼ਮਣਾਂ ਦਾ ਕੋਈ ਡਰ ਨਾ ਰਿਹਾ।
ਟੋਟ ਨਾ ਆਵੈ ਮੂਲ, ਸੰਚਿਆ ਨਾਮ ਧਨ,
ਸਾਧੂਆਂ ਦੀ ਸੰਗਤ ਬੈਠ ਕੇ ਨਾਮ ਜਪਿਆ, ਐਸੇ ਖਜ਼ਾਨੇ ਮਿਲ ਗਏ ਨਾਮ ਦੇ।
ਸੰਤ ਜਨਾ ਸਿਓ ਸੰਗ, ਪਾਈਐ ਵੱਡੈ ਪੁੰਨ,
ਨਾਮ ਦੇ ਐਸੇ ਖਜ਼ਾਨੇ ਹਾਸਲ ਹੋ ਗਏ, ਇਹ ਮੁੱਕਦੇ ਨਹੀਂ, ਤੋਟ ਨਹੀਂ ਆਉਂਦੀ, ਵੰਡੀ ਜਾਓ, ਜਪੀ ਜਾਓ ਤੋ ਕੋਈ ਕਮੀ ਨਹੀਂ ਹੈ ਨਾਮ ਦੇ ਖਜ਼ਾਨੇ ਵਿਚ। ਦੂਸਰਾ, ਜਿਹੜੇ ਨਾਮ ਜਪਦੇ ਨੇ ਉਨ੍ਹਾਂ ਦੀਆਂ ਝੋਲੀਆਂ ਭਰੀਆਂ ਰਹਿੰਦੀਆਂ ਨੇ, ਦੁਨਿਆਵੀ ਪਦਾਰਥਾਂ ਦੀ ਵੀ ਉਨ੍ਹਾਂ ਦੇ ਕੋਲ ਥੋੜ ਨਹੀਂ ਆਉਂਦੀ। ਤੋ ਗੁਰਦੇਵ ਇੱਥੇ ਕਹਿੰਦੇ ਨੇ, ਸਾਧੂਆਂ ਦੀ ਸੰਗਤ ਵਿਚ ਬੈਠੋ, ਵੱਡੇ ਭਾਗਾਂ ਨਾਲ ਸਾਧੂ ਮਿਲਦੇ ਨੇ, ਵੱਡੇ ਪੁੰਨ ਹੋਣ, ਚੰਗੀ ਭਰਾ ਲਭਦ ਹੋਵੇ ਤੇ ਐਸੇ ਮਹਾਂਪੁਰਸ਼ਾਂ ਦੀ ਸੰਗਤ ਮਿਲਦੀ ਹੈ।
ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ,
ਔਰ ਉਨ੍ਹਾਂ ਸਾਧੂਆਂ ਦੀ ਸੰਗਤ ਬੈਠ ਕੇ ਅੱਠੇ ਪਹਿਰ ਪਰਮਾਤਮਾ ਦੇ ਗੀਤ ਗਾਇਆ ਕਰੋ। ਹਰਿਆ ਭਰਿਆ ਕਰਨ ਵਾਲੇ ਪਰਮੇਸ਼ਵਰ ਦਾ ਨਾਮ ਧਿਆਇਆ ਕਰੋ। ਸੁਣ ਸੁਣ ਕੇ ਸਾਧੂਆਂ ਕੋਲੋਂ ਪਰਮਾਤਮਾ ਦੇ ਗੁਣ ਗਾਇਆ ਕਰੋ। ਤੂੰ ਮਹਾਰਾਜ ਨੂੰ ਪੁੱਛੀਏ ਜੀ ਫਿਰ ਕੀ ਮਿਲੇਗਾ, ਤੇ ਗੁਰਦੇਵ ਫਿਰ ਸਾਨੂੰ ਇਹ ਸਮਝਾਉਂਦੇ ਨੇ, ਜਿਹੜਾ ਦਿਨ ਰਾਤ ਪਰਮਾਤਮਾ ਦੇ ਗੀਤ ਗਾਉਂਦਾ ਹੈ, ਜਿਹੜਾ ਅੱਠੋ ਪੈਰ ਪਰਮਾਤਮਾ ਨੂੰ ਧਿਆਉਂਦਾ ਹੈ, ਹਰ ਜਪੀਐ ਆਰਾਧੀਐ, ਆਠ ਪਹਿਰ ਗੋਵਿੰਦ, ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੋਖ ਉਤਾਰਿਅਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਨਾਮ ਜਪਣ ਵਾਲੇ ਦੇ ਜੀਵਨ ਵਿਚ ਕੋਈ ਵਿਘਨ ਨਹੀਂ ਰਹਿੰਦਾ, ਦੁੱਖ ਨਹੀਂ ਰਹਿੰਦਾ, ਰੋਗ ਨਹੀਂ ਰਹਿੰਦਾ, ਕੋਈ ਸੋਗ ਨਹੀਂ ਰਹਿੰਦਾ, ਉਹਨੂੰ ਨਜ਼ਾਤ ਮਿਲ ਜਾਂਦੀ ਹੈ। ਤੋ ਇੱਥੇ ਸਾਧੂਆਂ ਦੇ ਸੰਗ ਦੀ ਮਹਿਮਾ ਗੁਰੂ ਅਰਜਨ ਸਾਹਿਬ ਨੇ ਪ੍ਰਗਟ ਕੀਤੀ ਹੈ। ਕਿਹੜੇ ਸਾਧੂ? ਜਿਹੜੇ ਪਰਮੇਸ਼ਵਰ ਨਾਲ ਜੁੜੇ ਨੇ ਤੇ ਹੋਰਾਂ ਨੂੰ ਗੁਰੂ ਪਰਮੇਸ਼ਵਰ ਨਾਲ ਜੋੜਦੇ ਨੇ। ਇੱਥੇ ਦਾਸ ਸ੍ਰੀ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅਜੋ ਪਾਵਨ ਦਿਹਾੜਾ ਹੈ, ਅੱਠ ਬੋ ਸਦੀਆਂ ਪਿੱਛੇ ਚਲੇ ਜਾਈਏ, 1761 ਬਿਕਰਮੀ ਸੰਮਤ, ਜਦੋਂ ਦੁਨੀਆਂ ਦਾ ਸਭ ਤੋਂ ਅਸਾਵਾਂ ਤੇ ਭਿਅੰਕਰ ਯੁੱਧ ਲੜਿਆ ਗਿਆ। ਅਸਾਵਾਂ ਇਸ ਲਈ ਹੈ, ਇੱਕ ਤਰਫ ਗੁਰੂ ਨਾਨਕ ਦੇ ਤਖ਼ਤ ਦਾ ਵਾਰਸ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਹੈ ਜੋ ਫਕੀਰ ਹੈ, ਜਿਹਦੇ ਕੋਲ ਕੇਵਲ 40 ਭੁੱਖੇ ਸਿੰਘ ਨੇ, ਤੇ ਇੱਕ ਤਰਫ ਭਾਰਤ ਵਰਸ਼ ਦਾ ਬਾਦਸ਼ਾਹ ਔਰੰਗਜ਼ੇਬ ਹੈ, ਜਿਹਦੀ 10 ਲੱਖ ਫੌਜ ਨੇ ਘੇਰਾ ਪਾਇਆ ਹੈ ਗੜੀ ਚਮਕੌਰ ਨੂੰ। ਇਸ ਤੋਂ ਪਹਿਲਾਂ ਵੀ ਬੜੇ ਵੱਡੇ ਯੁੱਧ ਹੋਏ ਨੇ। ਮਹਾਭਾਰਤ ਦਾ ਯੁੱਧ ਹੁੰਦਾ ਹੈ, ਇੱਕ ਤਰਫ ਕੌਰਵ ਨੇ ਦੁਰਯੋਧਨ ਹੋਣੀ, ਦੂਸਰੀ ਤਰਫ ਪਾਂਡੋ ਨੇ ਯੁਧਿਸ਼ਠਰ ਹੋਣੀ, ਟੱਕਰ ਸਾਵੀਂ ਹੈ, ਦੋਨੋਂ ਤਰਫੀ ਸੋਰਸਿਸ ਦੀ ਕਮੀ ਨਹੀਂ, ਚੰਗੇ ਹਥਿਆਰ ਨੇ, ਗਾਂਡੀਵ ਸੂਰੇ ਨੇ, ਬੜੇ ਬੜੇ ਰਾਜੇ ਨੇ। ਸ਼੍ਰੀ ਰਾਮ ਚੰਦਰ ਮਹਾਰਾਜ ਦਾ ਰਾਵਣ ਨਾਲ ਯੁੱਧ ਹੁੰਦਾ ਹੈ, ਟੱਕਰ ਸਾਵੀ ਹੈ। ਇੱਕ ਲੰਕਾ ਦਾ ਪੱਤ ਹੈ ਰਾਜਾ ਹੈ, ਇੱਕ ਅਯੁੱਧਿਆ ਦਾ ਰਾਜਾ ਹੈ, ਪਰ ਇਹ ਯੁੱਧ ਅਸਾਵਾਂ ਇਸ ਲਈ ਹੈ ਚਮਕੌਰ ਦੀ ਗੜੀ ਦਾ, ਇੱਥੇ ਇੱਕ ਤਰਫ ਫਕੀਰ ਹੈ, ਦੂਜੀ ਤਰਫ ਰਾਜਾ ਹੈ। ਇੱਕ ਤਰਫ ਰਵਾਇਤੀ ਹਥਿਆਰ ਨੇ ਤਲਵਾਰਾਂ ਬਰਸ਼ੇ ਤੀਰ ਜਾਂ ਕੁਝ ਪੁਰਾਣੀਆਂ ਰਾਈਫਲਾਂ, ਦੂਸਰੀ ਤਰਫ ਔਰੰਗਜ਼ੇਬ ਦੀ ਫੌਜ ਕੋਲ ਤੋਪਾਂ ਨੇ, ਬੜੇ ਬੜੇ ਹਥਿਆਰ ਨੇ। ਔਰ ਇੱਥੇ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੁਝਾਰ ਸਿੰਘ ਅੱਜ ਦੇ ਦਿਨ ਚਮਕੌਰ ਦੀ ਗੜੀ ਸ਼ਹੀਦ ਹੋਏ। ਸ਼ਹੀਦਾਂ ਦੀ ਜੋ ਕੀਰਤੀ ਹੈ, ਜੋ ਅਦਬ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟ ਹੈ। ਸਭ ਤੋਂ ਵੱਡਾ ਰੁਤਬਾ ਗੁਰੂ ਪਰਮੇਸ਼ਰ ਦਾ ਹੈ। 20 ਬਿਸੂਏ ਜਾਂ ਮਨ ਠਹਿਰਾਨੇ, ਗੁਰ ਪਾਰ ਬ੍ਰਹਮ ਇੱਕ ਹੈ ਹੀ ਜਾਣੇ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਸੋ ਪਾਤਸ਼ਾਹੀਆਂ ਪਰਮਾਤਮਾ ਦਾ ਸਰਗੁਣ ਸਰੂਪ ਨੇ, ਤੋ ਉਨ੍ਹਾਂ ਦੇ ਦਰਮਿਆਨ ਕੋਈ ਫਰਕ ਨਹੀਂ ਹੈ। ਲਾਰਡ ਐਂਡ ਦਾ ਗੁਰੂ ਇਜ਼ ਵਨ। ਗੁਰੂ ਪਰਮੇਸ਼ਰ ਤੋਂ ਬਾਅਦ ਦੋ ਮਹਾਨ ਰੁਤਬੇ ਨੇ, ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਹੈ, ਇਹ ਦੋ ਨਜ਼ਾਤ ਪਾਉਂਦੇ ਨੇ, ਇਹ ਦੋ ਰੁਤਬੇ ਮੇਰੀ ਗਲੀ ਪ੍ਰਵਾਨ ਨੇ, ਮੇਰੇ ਘਰ ਪ੍ਰਵਾਨ ਨੇ। ਜੋਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਅੰਤਰੀਵ ਅਰਥ ਇਹ ਹੈ ਵੀ ਜਿਨ੍ਹੇ ਗਿਆਨ ਦੀ ਤਲਵਾਰ ਨਾਲ ਹੰਕਾਰ ਰੂਪੀ ਸਿਰ ਵੱਢ ਦਿੱਤਾ, ਉਹ ਸੰਤ ਮੇਰੇ ਦਰ ਤੇ ਪ੍ਰਵਾਨ ਹੈ। ਦੂਸਰਾ, ਜਿਨ੍ਹੇ ਦੀਨ ਦੀ ਖਾਤਰ ਸਿਰ ਕਟਵਾ ਲਿਆ, ਸਿਰ ਤਲੀ ਰੱਖ ਲਿਆ, ਭਾਵ ਸ਼ਹਾਦਤ ਦੀ ਅਵਧੀ ਮਾਣੀ, ਉਹ ਮੇਰੀ ਗਲੀ ਪ੍ਰਵਾਨ ਹੈ, ਉਹ ਮੇਰੇ ਦਰਵਾਜ਼ੇ ਚੋਂ ਪਾਰ ਲੰਘ ਸਕਦਾ ਹੈ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸ਼ਹੀਦੀਆਂ ਹੋਈਆਂ ਕਿਉਂ ਸਿੱਖ ਜਗਤ ਦੇ ਅੰਦਰ? ਸਤਿਗੁਰ ਦਾਤਾ ਮੁਕਤ ਕਰਾਏ, ਮੁਕਤ ਦਾਤਾ ਸਤਿਗੁਰ ਜਗ ਮਾਹੇ, ਜਿਹੜਾ ਗੁਰੂ ਹੈ ਨਾ, ਗੁਰੂ ਇਸ ਦਾ ਬਿਸਟੋਵਰ ਆਫ ਲਿਬਰੇਸ਼ਨ, ਮੁਕਤੀ ਦਾਤਾ ਹੈ। ਚਾਹੇ ਤੈਨੂੰ ਰੋਗ ਨੇ, ਸੋਗ ਨੇ, ਚਾਹੇ 84 ਲੱਖ ਜੂਨਾਂ ਦਾ ਬੰਧਨ ਹੈ, ਚਾਹੇ ਪ੍ਰਤੱਖ ਪੈਰਾਂ ਨੂੰ ਬੇੜੀਆਂ ਨੇ, ਗੁਰੂ ਮੁਕਤੀ ਦੇਣ ਵਾਲਾ ਹੈ। ਕਾਟੀ ਬੇਰੀ ਪਗ ਹੈ ਤੇ ਗੁਰਕੀਨੀ ਬੰਦ ਖਲਾਸ। 1001 ਈਸਵੀ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਭਾਰਤ ਦੇਸ਼ ਗੁਲਾਮ ਹੈ। ਸਮਾਂ ਆਇਆ ਮੁਗਲ ਡਾਇਨੈਸਟੀ ਦਾ, ਬਾਬਰ ਦਾ ਰਾਜ ਹੁੰਦਾ, ਜ਼ੁਲਮ ਕਰਦਾ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦੇ ਸਰੂਪ ਪ੍ਰਗਟ ਹੋਏ, ਕਹਿੰਦੇ ਤੂੰ ਜਾਬਰ ਹੈ, ਜ਼ੁਲਮ ਕਰਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਜਹਾਂਗੀਰ ਤੂੰ ਜ਼ੁਲਮ ਕਰਦਾ ਹੈ। ਤੱਤੀ ਤਵੀ ਬੈਠਣਾ ਪੈ ਗਿਆ। ਮੁਰਤਜ਼ਾ ਖਾਨ ਚੰਦੂ ਨੇ ਗੁਰਾਂ ਨੂੰ ਸ਼ਹੀਦ ਕੀਤਾ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਾਲਮ ਆਖਿਆ, ਸ਼ਹਾਦਤ ਦੀ ਅਵਧੀ ਮਾਨਣੀ ਪਈ, ਚਾਂਦਨੀ ਚੌਂਕ ਸ਼ਹੀਦ ਹੋਏ। ਸ਼ਹੀਦੀਆਂ ਦਾ ਦੌਰ ਚੱਲਦਾ ਗਿਆ। ਬਾਬਰ ਕੇ ਜ਼ੁਲਮ ਕਰਦੇ ਗਏ, ਬਾਬੇ ਕੇ ਸ਼ਹੀਦੀਆਂ ਦਿੰਦੇ ਗਏ। ਅਖੀਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਵਰਿਆਂ ਦੀ ਉਮਰ ਵਿੱਚ ਤਲਵਾਰ ਉਠਾ ਲੈਂਦੇ ਨੇ ਔਰ ਮੁਗਲੀਆ ਸਲਤਨਤ ਦੇ ਖਿਲਾਫ ਜੰਗ ਦਾ ਐਲਾਨ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਭਾਰਤ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ। ਮੁਸ਼ਕਲ ਇੱਥੇ ਖੜੀ ਹੋ ਗਈ ਜਦੋਂ ਰਵਾਲਸਰ ਦੇ ਮੁਕਾਮ ਤੇ 22 ਧਾਰ ਦੇ ਰਾਜਪੂਤ ਰਾਜਿਆਂ ਨੂੰ ਇਕੱਠੇ ਕਰਕੇ ਗੁਰਾਂ ਹੁਕਮ ਕੀਤਾ, ਤੁਹਾਡੇ ਕੋਲ ਹਥਿਆਰਾਂ ਦੀ ਫੌਜਾਂ ਦੀ ਕਮੀ ਨਹੀਂ, ਮੇਰਾ ਸਾਥ ਦਿਓ, ਔਰੰਗਜ਼ੇਬ ਦਾ ਜ਼ਾਲਮਾਨਾ ਰਾਜ ਮਿਟਾ ਕੇ ਰੱਖ ਦਵਾਂਗਾ। ਰਾਜੇ ਕੰਮ ਉੱਠੇ, ਕੈਸੀਆਂ ਗੱਲਾਂ ਕਰਦੇ ਹੋ, ਅਸੀਂ ਗੁਲਾਮ ਰਜਵਾੜੇ ਹਾਂ, 100-150 ਪਿੰਡਾਂ ਦੇ ਮਾਲਕ ਹਾਂ, ਤੁਸੀਂ ਆਪਣਾ ਤੇ ਸਰਵਨਾਸ਼ ਕਰਵਾਉਣਾ ਹੈ ਔਰੰਗਜ਼ੇਬ ਨਾਲ ਮੱਥਾ ਲਾ ਕੇ, ਦਿੱਲੀ ਨਾਲ ਮੱਥਾ ਲਾ ਕੇ, ਨਾਲ ਸਾਡੀ ਜਿਹੜੀ ਥੋੜੀ ਬਹੁਤੀ ਗੁਲਾਮੀ ਦੀ ਰੋਟੀ ਚੱਲਦੀ ਹੈ ਉਹ ਵੀ ਮਿਟਾ ਦਓਗੇ। ਇਹ ਗੁਰਾਂ ਦਾ ਸਾਥ ਦੇਣ ਦੀ ਬਜਾਏ ਭੀਮ ਚੰਦ ਹੋਣੀ ਈਰਖਾ ਦੀ ਅੱਗ ਵਿਚ ਸੜਦੇ ਹੋਏ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਔਰੰਗਜ਼ੇਬ ਦੇ ਹੱਕ ਵਿਚ ਜਾ ਖਲੋਤੇ। ਕਈ ਹਮਲੇ ਸੂਬਾ ਸਰਹੰਦ, ਮੁਗਲੀਆ ਸਲਤਨਤ ਤੇ ਬਾਈ ਧਾਰ ਦੇ ਰਾਜਿਆਂ ਨੇ ਮਿਲ ਜੁਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਕੀਤੇ ਨੇ। ਜਦੋਂ ਹਰ ਹਮਲੇ ਦੇ ਵਿਚ ਮੂੰਹ ਦੀ ਖਾਣੀ ਪਈ ਤੇ ਇਕ ਲੰਮੀ ਚੌੜੀ ਚਿੱਠੀ ਭੀਮ ਚੰਦ ਬਾਈ ਧਾਰ ਦੇ ਰਾਜਿਆਂ ਨੇ ਵਜ਼ੀਰ ਖਾਂ ਦੀ ਸਲਾਹ ਦੇ ਨਾਲ ਔਰੰਗਜ਼ੇਬ ਨੂੰ ਲਿਖੀ ਆਇਆ, ਦਿੱਲੀ ਪੱਤ, ਤੇਰਾ ਹੁਕਮ ਭਾਰਤ ਵਰਸ਼ ਵਿਚ ਚੱਲਦਾ ਹੈ। ਇਕ ਐਸੀ ਜਗ੍ਹਾ ਹੈ ਭਾਰਤ ਦੇ ਵਿਚ ਜਿਹਦਾ ਨਾਮ ਆਨੰਦਪੁਰ ਹੈ, ਉਥੇ ਤੇਰਾ ਹੁਕਮ ਨਹੀਂ ਚੱਲਦਾ। ਤੇਰਾ ਹੁਕਮ ਹੈ ਗੁਲਾਮ ਤਖ਼ਤ ਨਹੀਂ ਲਾ ਸਕਦੇ, ਤੇਰੇ ਦਿੱਲੀ ਦੇ ਤਖ਼ਤ ਨਾਲੋਂ ਉੱਚਾ ਤਖ਼ਤ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਕੇਸਗੜ੍ਹ ਲਾਇਆ ਹੋਇਆ ਹੈ। ਤੂੰ ਕਹਿੰਦਾ ਹੈ ਗੁਲਾਮ ਪਗੜੀ ਨਹੀਂ ਪਹਿਨ ਸਕਦੇ, ਟੋਪੀ ਪਹਿਨਣਗੇ। ਗੁਰੂ ਗੋਬਿੰਦ ਸਿੰਘ ਦਸਤਾਰੇ ਸਜਾਉਂਦਾ ਹੈ, ਕਲਗੀ ਤੋੜਾ ਲਾਉਂਦਾ ਹੈ। ਤੂੰ ਕਹਿੰਦਾ ਗੁਲਾਮ ਘੋੜ ਸਵਾਰੀ ਨਹੀਂ ਕਰ ਸਕਦੇ, ਗੁਰੂ ਗੋਬਿੰਦ ਸਿੰਘ ਨੇ ਅਰਬੀ ਤੁਰਕੀ ਘੋੜੇ ਰੱਖੇ ਨੇ। ਤੂੰ ਕਹਿੰਦਾ ਗੁਲਾਮ ਦਮਾਮੇ ਨਹੀਂ ਵਜਾ ਸਕਦੇ, ਗੁਰੂ ਗੋਬਿੰਦ ਸਿੰਘ ਨੇ ਰੰਜੀਤ ਨਗਾਰਾ ਬਣਾਇਆ ਹੈ। ਔਰ ਐਸੀ ਨਗਾਰੇ ਦੀ ਚੋਟ ਹੈ, ਪਹਾੜਾਂ ਦੀਆਂ ਵਾਦੀਆਂ ਕੰਬਦੀਆਂ ਨੇ ਸੁਣ ਕੇ ਬਾਈ ਧਾਰ ਦੇ ਰਾਜਿਆਂ ਨੂੰ, ਤੇਰੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ, ਰੰਗੜਾਂ ਨੂੰ, ਗੁੱਜਰਾਂ ਨੂੰ, ਲੁਟੇਰਿਆਂ ਨੂੰ ਮੂੰਹ ਦੀ ਖਾਣੀ ਪਈ, ਅਸੀਂ ਜ਼ੋਰ ਲਾ ਲਿਆ ਹੈ ਦਿੱਲੀ ਦੇ ਖਿਲਾਫ਼ ਬਗਾਵਤ ਕਰਨ ਵਾਲੇ ਗੁਰੂ ਨੂੰ ਮਿਟਾ ਦਈਏ, ਉਲਟਾ ਸਾਨੂੰ ਕਈ ਜੰਗਾਂ ਹਾਰਨੀਆਂ ਪਈਆਂ। ਜੇ ਤੂੰ ਦਿੱਲੀ ਤੋਂ ਫੌਜਾਂ ਭੇਜੇ ਤੇ ਗੁਰੂ ਗੋਬਿੰਦ ਸਿੰਘ ਨੂੰ ਨੱਥ ਪਾਈ ਜਾ ਸਕਦੀ ਹੈ, ਨਹੀਂ ਤੇ ਸਮਾਂ ਆਵੇਗਾ, ਇੰਨੀ ਤਾਕਤ ਫੜ ਰਿਹਾ ਹੈ, ਇਹ ਦਿੱਲੀ ਦਾ ਤਖ਼ਤ ਨਾ ਜਿੱਤ ਲਵੇ। ਝੂਠ ਫਰੇਬ ਦੇ ਨਾਲ ਲਿਖੀ ਹੋਈ ਚਿੱਠੀ ਔਰੰਗਜ਼ੇਬ ਨੂੰ ਮਿਲੀ। ਆਪ ਦੱਖਣ ਵਿਚ ਹੈ, ਸਾਰੇ ਉੱਤਰੀ ਭਾਰਤ ਦੇ ਸੂਬਿਆਂ ਨੂੰ ਹੁਕਮ ਕਰਦਾ ਹੈ, ਐ ਸੂਬਾ ਸਰਹੰਦ, ਐ ਸੂਬਾ ਜਲੰਧਰ, ਐ ਸੂਬਾ ਕਸ਼ਮੀਰ, ਪੂਰੀ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਤੇ ਹਮਲਾ ਕਰੋ, ਬਾਈ ਧਾਰ ਦੇ ਰਾਜਿਆਂ ਦਾ ਸਾਥ ਦਿਓ ਤੇ ਗੁਰੂ ਦਾ ਸਿਰ ਵੱਢ ਕੇ ਮੇਰੇ ਸਾਹਮਣੇ ਹਾਜ਼ਰ ਕਰੋ। ਅਖੀਰਲਾ ਘੇਰਾ ਆਨੰਦਪੁਰ ਨੂੰ 1704 ਈਸਵੀ ਮਈ ਦੇ ਮਹੀਨੇ ਗਰਮੀਆਂ ਦੇ ਦਿਨ ਪੈਂਦਾ ਹੈ, 1761 ਬਿਕਰਮੀ ਸੰਮਤ। 2 ਤੋਂ 2.5 ਲੱਖ ਫੌਜ ਹੈ ਦੁਸ਼ਮਣ ਦੀ, ਮੁਗਲਾਂ ਦੀ, ਬਾਈ ਧਾਰ ਦੇ ਰਾਜਿਆਂ ਦੀ, ਤੇ ਗੁਰੂ ਗੋਬਿੰਦ ਸਿੰਘ ਦੇ ਕੋਲ 10,000 ਦੇ ਕਰੀਬ ਸੂਰਮੇ ਨੇ। ਇਹ ਵਾਧੂ ਦੀਆਂ ਬਾਤਾਂ ਨਹੀਂ, ਵੀ ਮੈਂ ਕੋਈ ਸਿੱਖ ਵਿਦਵਾਨਾਂ ਦੀ ਲਿਖਤ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਤੇ ਉਥੇ ਸ਼ੰਕਾ ਖੜਾ ਹੋ ਜਾਵੇ ਵੀ ਆਪਣੇ ਗੁਰੂ ਨੂੰ ਵੱਧ ਸਲਾਉਂਦੇ ਨੇ, ਆਪਦੇ ਭਾਂਡੇ ਨੂੰ ਵੱਧ ਸਲਾਉਂਦੇ ਨੇ। ਇਸ ਦੀ ਬਜਾਏ ਮੈਂ ਇਕ ਮੁਸਲਮਾਨ ਦੀ ਲਿਖਤ ਤੁਹਾਡੇ ਨਾਲ ਸਾਂਝੀ ਕਰਦਾ। 5 ਵਕਤ ਦਾ ਨਮਾਜ਼ੀ ਅੱਲਾ ਯਾਰ ਖਾਂ ਨੂੰ ਪੁੱਛੋ ਕਿੱਡਾ ਕੁ ਘੇਰਾ ਹੈ, ਉਹ ਲਿਖਦਾ ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਥੇ, ਸਰਦਾਰੇ ਫੌਜ ਏਕ ਨਹੀਂ ਦੋ ਨਵਾਬ ਥੇ, ਰਾਜੇ ਕਈ ਪਹਾੜ ਕੇ ਹਮ ਰਕਾਬ ਥੇ, ਸਿੰਘੋਂ ਸੇ ਬਿਸ਼ਤ ਚੰਦ ਯਹ ਸ਼ੈਖੋ ਸ਼ਾਬ ਥੇ। ਬਿਸ਼ਤ ਚੰਦ ਸਿੰਘਾਂ ਨਾਲੋਂ 20 ਗੁਣਾ ਵੱਡਾ ਘੇਰਾ ਹੈ ਦੁਸ਼ਮਣ ਦਾ, ਕਹਿੰਦਾ ਗਿਣਤੀ ਨਹੀਂ ਹੋ ਸਕਦੀ। ਹਮਲਾ ਹੋਇਆ ਆਨੰਦਾਂ ਦੀ ਪੁਰੀ ਤੇ, ਸਿੰਘਾਂ ਨੇ ਐਸਾ ਜਵਾਬ ਦਿੱਤਾ, ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਦੁਸ਼ਮਣ ਪਿੱਛੇ ਦੌੜ ਉੱਠਿਆ। ਵਜ਼ੀਰ ਖਾਂ ਨੇ ਸਿਆਣਪ ਵਰਤੀ ਹੈ, 2-2.5 ਕੋਹ ਦੀ ਦੂਰੀ ਤੇ ਬਹੀਏ, ਆਨੰਦਪੁਰ ਨੂੰ ਘੇਰਾ ਪਾ ਕੇ ਰਾਸ਼ਨ ਪਾਣੀ ਬੰਦ ਕਰ ਦਈਏ, ਆਪੇ ਭੁੱਖੇ ਭਾਣੇ ਸਿੰਘ ਮਰ ਮਿਟ ਜਾਣਗੇ, ਲੜ ਕੇ ਨਹੀਂ ਜਿੱਤਿਆ ਜਾਣਾ ਇਨ੍ਹਾਂ ਤੋਂ। 7 ਮਹੀਨੇ ਪੋਹ ਦੇ ਮਹੀਨੇ ਤਾਈਂ ਘੇਰਾ ਪਿਆ ਰਿਹਾ, ਰਾਸ਼ਨ ਪਾਣੀ ਮੁੱਕ ਗਿਆ, ਸਿੰਘਾਂ ਨੂੰ ਮੁੱਠੀ ਭਰ ਛੋਲੇ ਖਾ ਕੇ ਗੁਜ਼ਾਰਾ ਕਰਨਾ ਪਿਆ, ਛੋਲੇ ਵੀ ਮੁੱਕ ਗਏ, ਘੋੜਿਆਂ ਦੀ ਖੁਰਾਕ ਵੀ ਮੁੱਕ ਗਈ, ਪ੍ਰਸਾਦੀ ਹਾਥੀ ਗੁਰਾਂ ਦਾ ਮਰਿਆ, ਚੰਗੇ ਚੰਗੇ ਅਰਬੀ ਤੁਰਕੀ ਘੋੜੇ ਮਰ ਗਏ। ਹੁਣ ਉਥੇ ਰੁੱਖਾਂ ਦੇ ਪੱਤੇ ਖਾਣੇ ਪਏ, ਰੁੱਖਾਂ ਦੀ ਖਲ ਲਾ ਕੇ ਪਾਣੀ ਚ ਉਬਾਲ ਕੇ ਉਹ ਜਲ ਛਕਣਾ ਪਿਆ। ਬਾਣੀ ਦੇ ਆਸਰੇ ਸਿੰਘ ਲੜਦੇ ਨੇ ਤੇ ਜੇ ਸਿੰਘਾਂ ਦੀ ਹਾਲਤ ਨਾਜ਼ੁਕ ਹੈ ਤੇ ਦੁਸ਼ਮਣ ਤੇ ਵੀ ਭਾਰੀ ਮਾਰ ਪਈ ਹੈ ਮੌਸਮ ਦੀ, ਪਹਿਲਾਂ ਗਰਮੀਆਂ ਦੀ ਮਾਰ, ਫਿਰ ਵਰਖਾ ਦੀ ਮਾਰ, ਕਈ ਰੋਗ ਪੈਦਾ ਹੋ ਗਏ, ਹੁਣ ਪੋਹ ਦੀ ਠੰਡ ਦੀ ਸੀਤ ਦੀ ਮਾਰ ਪੈਂਦੀ ਹੈ, ਫਿਰ 2-2.5 ਲੱਖ ਫੌਜ ਲਈ ਰਾਸ਼ਨ ਕਿੱਥੋਂ ਆਵੇ? ਇਨ੍ਹਾਂ ਸਮਾਂ ਐਸਾ ਬਣ ਗਿਆ ਫੌਜ ਬਗਾਵਤ ਕਰਨ ਲਈ ਤਿਆਰ ਹੋ ਗਈ ਤੇ ਫਿਰ 22 ਧਾਰ ਦੇ ਰਾਜੇ ਭੀਮ ਚੰਦ ਹੋਣਾ, ਆਟੇ ਦੀ ਗਊ ਬਣਾਈ ਥਾਲੀ ਵਿੱਚ ਇੱਕ ਛੁਰੀ ਦੇ ਨਾਲ ਰੱਖੀ, ਪੰਮੇ ਪੁਰੋਹਿਤ ਨੂੰ ਤਿਆਰ ਕੀਤਾ। ਮੁਗਲਾਂ ਵੱਲੋਂ ਕੁਰਾਨ ਦੀ ਕਸਮ ਔਰੰਗਜ਼ੇਬ ਨੇ ਲਿਖਤੀ ਭੇਜੀ, ਕਾਸਿਦ ਗੁਰਾਂ ਦੇ ਕੋਲ ਹਾਜ਼ਰ ਹੋਇਆ। ਇਤਨੇ ਮੇਂ ਇਤਲਾਹ ਹੋਈ ਕਿ ਕਾਸਿਦ ਕਾਇਆ ਹੈ, ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ। ਗੁਰਾਂ ਕੋਲ ਪੈਗਾਮ ਲੈ ਕੇ ਆ ਗਏ ਮਹਾਰਾਜ। ਔਰੰਗਜ਼ੇਬ ਕਸਮ ਉਠਾਉਂਦਾ ਹੈ, 22 ਧਾਰ ਦੇ ਰਾਜੇ ਕਸਮ ਉਠਾਉਂਦੇ ਨੇ, ਆਨੰਦਪੁਰ ਛੱਡ ਦਿਓ, ਨਾਲੇ ਸਾਡੀ ਇੱਜ਼ਤ ਰਹਿ ਜਾਵੇਗੀ, ਤੁਹਾਡਾ ਧਰਮ ਰਹਿ ਜਾਵੇਗਾ, ਤੁਹਾਡੀ ਵਾਹ ਵੱਲ ਨਹੀਂ ਵੇਂਦੇ, ਜੇ ਤੁਹਾਡਾ ਪਿੱਛਾ ਕਰੀਏ, ਤੁਹਾਡੇ ਤੇ ਹਮਲਾ ਕਰੀਏ ਤੇ ਆ ਛੁਰੀ ਪਈ ਹੈ, ਆਟੇ ਦੀ ਗਊ ਪਈ ਹੈ, ਇਹਦਾ ਅਰਥ ਇਹ ਹੈ ਵੀ ਜਿੰਨਾ ਹਿੰਦੂ ਨੂੰ ਗਊ ਵੱਧ ਦਾ ਪਾਪ ਲੱਗਦਾ ਹੈ ਸਾਨੂੰ ਓਨਾ ਪਾਪ ਲੱਗੇ। ਝਗੜਾ ਟਲ ਸਕਦਾ ਹੈ, ਆਨੰਦਪੁਰ ਛੱਡਣਾ ਹੈ, ਨਾਲੇ ਤੁਸੀਂ ਫਕੀਰ ਹੋ, ਲਾਲਚ ਕਾਹਦਾ? ਇਹ ਜ਼ਮੀਨ ਦਾ ਟੁਕੜਾ ਤੇ ਹੈ, ਇਹ 2-4 ਕਿਲੇ ਹੀ ਤੇ ਨੇ। ਸਿੰਘਾਂ ਨੇ ਜ਼ੋਰ ਪਾਇਆ, ਮਾਤਾ ਗੁਜਰੀ ਜੀ ਨੇ ਜ਼ੋਰ ਪਾਇਆ। ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਗੁਰਦੇਵ ਮਨਾ ਕਰਦੇ ਰਹੇ ਤੇ ਸਿੰਘ ਜਿੱਦ ਕਰਦੇ ਰਹੇ, ਕੁਝ ਬਿਦਾਵਾ ਵੀ ਦੇ ਗਏ ਸਨ। ਗੁਰਦੇਵ ਜਾਣਦੇ ਨੇ ਇਹ ਪੈਮਾ ਸ਼ਿਕਨ ਲੋਕ ਨੇ, ਧੋਖੇਬਾਜ਼ ਲੋਕ ਨੇ, ਬਿਨ ਬੋਲਿਆਂ ਸਭ ਕੁਛ ਜਾਣਦਾ, ਪਰ ਕਈ ਵਾਰ ਬੱਚਿਆਂ ਦੀ ਜਿੱਦ ਅੱਗੇ ਮਾਪੇ ਸਿਰ ਨਿਵਾ ਦਿੰਦੇ ਨੇ। ਉਧਰ ਵੀ 3 ਸਾਲ ਹੋ ਗਏ ਸੀ ਜੰਗ ਲੜਦਿਆਂ, ਕਿਧਰੇ 1-2 ਮਹੀਨਾ ਵਿੱਚ ਸਮਾਂ ਮਿਲਦਾ ਸੀ ਫੁਰਸਤ ਦਾ, ਤੇ ਇਸ ਜੰਗ ਨੂੰ ਵੀ ਤੇ 7 ਮਹੀਨੇ ਹੋ ਗਏ ਸਨ। ਅਖੀਰ ਗੁਰਦੇਵ ਨੇ ਫੈਸਲਾ ਲਿਆ ਆਨੰਦਾਂ ਦੀ ਪੁਰੀ ਨੂੰ ਛੱਡਣ ਦਾ। 6 ਪੋਹ ਦੀ ਰਾਤ 1761 ਬਿਕਰਮੀ ਸੰਮਤ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਵਿਖੇ ਨਮਸਕਾਰ ਕੀਤੀ। ਗੁਰਧਾਮਾਂ ਦੀ ਸੇਵਾ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾਇ ਉਦਾਸੀਨ ਦੇ ਮਹਾਂਪੁਰਸ਼ ਗੁਰਬਖਸ਼ਦਾਸ ਉਦਾਸੀ ਨੂੰ ਸੌਂਪੀ। ਆਪ ਜਥਾ ਲੈ ਕੇ ਤਾਰਿਆਂ ਦੀ ਲੋਏ ਚੱਲ ਪਏ, ਵੱਡਿਆਂ ਦੇ ਅਸਥਾਨ ਕੀਰਤਪੁਰ ਸਾਹਿਬ ਨਮਸਕਾਰ ਕੀਤੀ। 7 ਪੋਹ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਪਹੁੰਚੇ ਨੇ, ਦੁਸ਼ਮਣ ਵਾਅਦੇ ਤੋੜ ਕੇ ਪਿੱਛੇ ਆ ਗਿਆ। 4 ਤਰਫ ਤੋਂ ਵਿਦਵਾਨ ਕਹਿੰਦੇ ਕਲਗੀਧਰ ਨੂੰ ਘੇਰਾ ਪਿਆ, ਪਿੱਛੇ ਦੁਸ਼ਮਣ ਚੜਿਆ ਆਉਂਦਾ ਹੈ ਤੇ ਸਾਹਮਣੇ ਸਰਸਾ ਨਦੀ ਵਿੱਚ ਹੜ੍ਹ ਆਇਆ ਹੈ, ਕਿਉਂਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ, ਬਰਸਾਤੀ ਨਾਲਾ ਸੀ ਉਹ, ਅੱਗੋਂ ਵੀ ਘੇਰਾ ਤੇ ਥੱਲੋਂ ਠੰਡੀ ਸੀਤ ਪੈਰਾਂ ਨੂੰ ਚੜ੍ਹਦੀ ਹੈ, ਥੱਲਿਓਂ ਵੀ ਘੇਰਾ ਤੇ ਉੱਤੋਂ ਵਰਖਾ ਹੋਵੇ ਤੇ ਪੋਹ ਵਿੱਚ ਹੁੰਦੀ ਵਰਖਾ ਅੱਡਾਂ ਨੂੰ ਚੀਰਦੀ ਹੈ, ਉੱਤੋਂ ਵੀ ਘੇਰਾ। ਅੰਮ੍ਰਿਤ ਵੇਲਾ ਹੈ, ਆਸਾ ਦੀ ਵਾਰ ਦਾ ਸਮਾਂ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗੁਰਾਂ ਨੇ ਹੁਕਮ ਕੀਤਾ ਆਸਾ ਦੀ ਵਾਰ ਲੱਗੇਗੀ। ਬਾਬਾ ਅਜੀਤ ਸਿੰਘ ਨੂੰ ਬਾਬਾ ਉਦੈ ਸਿੰਘ, ਬਾਬਾ ਜੀਵਨ ਸਿੰਘ ਰੰਗਰੇਟੇ ਹੁਣਾਂ ਨੂੰ ਪਾਤਸ਼ਾਹ ਕਹਿੰਦੇ, ਤੁਸੀਂ ਦੁਸ਼ਮਣ ਨੂੰ ਰੋਕਣਾ ਹੈ। ਬਾਬਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘ ਜੰਗ ਲੜਦੇ ਨੇ, ਗੁਰਦੇਵ ਆਸਾ ਦੀ ਵਾਰ ਲਾਉਂਦੇ ਨੇ। ਅਖੀਰ ਬਾਬਾ ਉਦੈ ਸਿੰਘ ਟਿੱਬੀ ਤੇ ਸ਼ਹੀਦ ਹੋ ਗਏ, ਜੋ ਬਾਬਾ ਮਨੀ ਸਿੰਘ ਦੇ ਫਰਜ਼ੰਦ ਸਨ, ਸਪੁੱਤਰ ਸਨ। ਗੁਰਦੇਵ ਆਸਾ ਦੀ ਵਾਰ ਦੀ ਸਮਾਪਤੀ ਕਰਕੇ ਮੈਦਾਨੇ ਜੰਗ ਵਿੱਚ ਆਪ ਨਿਤਰੇ ਨੇ। ਅੱਲਾ ਯਾਰ ਖਾਂ ਕਹਿੰਦੇ, ਗੁਰੂ ਗੋਬਿੰਦ ਸਿੰਘ ਦੀ ਉਥੇ ਫਿਰ ਤਲਵਾਰ ਚੱਲੀ ਹੈ, ਸਤਿਗੁਰੋਂ ਨੇ ਰਾਜਪੂਤੋਂ ਕੇ ਸ਼ੱਕੇ ਛੁਡਾ ਦੀਏ। मुगलों के वलवले भी जो थे वो मिटा दिए, दुश्मन को अपनी तेग के जौहर दिखा दिए, कुश्तों की एक आन में पुश्ते लगा दिए। ऐसी तलवार चली राजपूत राजे दौड़ उठे, मुगलों दे सुपने चकना चूर कर दते कलगी धरने, दुश्मन पिछे हट गया डरदा। फिर गुरुदेव ने हुक्म कीता है हुण सरसा पार लंघांगे, कौन टिकेगा गुरु दे अगे सब ते वड समर्थ गुरुदेव। गुरु इज डिवाइन, ही इज ऑल पावरफुल, कोई गुरु दे तुल नहीं। इते मनुखी जामे चाहे ने खेडा कर रहा है पातशाह, देखण आयो जगत तमाशा। कहते मैं दे तमाशा वेखण आया दुनिया का। तीन हिस्से परिवार वंडिया गया, माता गुजरी दे नाल बाबा जोरावर सिंह बाबा फतेह सिंह एक दिशा चले गए, माता सुंदर कौर माता साहिब कौर नाल भाई मनी सिंह आदक प्यारे होर सिंह ए रोपड़ थानी हुंदे दिल्ली नूं चले गए, ते गुरु गोबिंद सिंह पातशाह दे नाल फरजंद बाबा अजीत सिंह बाबा जुजार सिंह ते पंज प्यारे होर प्यारे सिंह ए चमकौर दी गढ़ी वल नूं वधदे ने। पिंड कनौले नूं लंघे, पिंड फिडे नूं लंघे, रोपड़ कुछ पठाणा नाल पेड़ भी हुंदा है, ओ जंग जित के फिर कोटले लंघदे ने। निहंग खां पठान जिथे गुरां दा सेवक है, फिर पिंड लखीमपुर लंघे ने, पिंड ब्राह्मण माजरा लंघे, बूर माजरा लंघे, दुगरी लंघे, तालापुर दी उची टिब्बी लंघ के चमकौर दे बाग सतपो दियां शामां गुरदेव जा पहुंचे। इथे दुश्मना दी उड़ीक होण लगी है, क्योंकि दुनिया दा सब तो कमसान युद्ध कलगी तर कहिंदे मैं इथे लड़ना है। कहिंदे चेहरे ते खुशी बड़ी है, साडी जवानी डिग पवे मिट्टी फोलदे हैं। इथे दो लाल विछड़े ने, घरवालियां विछड़ियां ने, महल विछड़े ने, आनंदा दी पुरी उजड़ गई है, मां विछड़ी है। भाई दया सिंह कहिंदे खुशी कादी है चेहरे ते, इस गढ़ी वल वेख के आनंद कादा है। अल्लाह यार खां कहिंदे बापू ने जवाब दिता, जिस खिते में हम कहते थे आना यह वही है, कल लुटके है जिस जगह पे जाना, यह वही है जिस जा पे बच्चों को है कटाना, यह वही है मट्टी कह देती है ठिकाना, यह वही है। भाई दया सिंह जी मैं सरबंस वारना है धर्म दे बदले, धर्म नूं हरिया भरिया रखण लई अपने बच्चियां दा लहू डोलना है। अज दो किश्तां सरबंस चों चमकौर दी गढ़ी अदा करांगा, ते जदों कर्जा लै जावे ते बंदा फिर सुरखरू हुंदा है, इस गल दी मैनू खुशी है। ये गुरु गोबिंद सिंह ही कह सकदा है, होर दुनिया ते ऐसा कोई महापुरुष नहीं होया। हालात बड़े खस्ता सन, घोड़िया दियां काठियां लाके सिंह लेट गए, जी पोश उत्ते लै लए, कुछ सिंह पहरा दिंदे ने। रात इस तरह लंघी है, किसे सिंह दा मत्था गुरदेव ने चुमिया, किसे सिंह दी सारग गुरां ने चुंबी, हैरानी है किसे दे चरण भी चुम ले बापू ने। अल्लाह यार खां कहिंदा एदां दा मुर्शद इस रूहे जमीन ते नहीं वेख्या, वो चेले साधां दे पैर चुमदे वेखे ने, साध चेलियां दे पैर चुमे, यह गुरु गोबिंद सिंह कर सकिया है। इहदा कारण की है पुछो गुरु गोबिंद सिंह पातशाह नूं, कहिंदे मत्था इस लई चुमदा हां ये खोपड़ कल नूं धर्म बदले लै जाना है, सारा इस लई चुमदा हां हर साह गुरसिखी दे प्रति वफादारी भरिया इस रग चो लंघिया है, कदम इस लई चुमदा हां एक कदे भी कदम मेरे हुक्म तो बाहर नहीं चले। अल्लाह यार खां ने बयान कीता है जिन सिंगों ने कल मौत के साहिल था उतरना, कल सुबह था जिन खालसों ने जंग में मरना, बाली से शहदों के हुआ जबे गुजरना, मुश्किल हुआ इस जां से कदम आगे को धरना, चूमा कभी हलकूम कभी दहन चूमने बैठे, जब पाइंती आए तो चरण चूमने बैठे। ये गुरु गोबिंद सिंह ही कर सकता है। वैसे भी बाणी कहती है तेरे दास की होवा तूर, प्यारियां दी चरण तूड़ी खुद खुदा गुरु नानक कहते मैं चाहता हां। जिन्ना बिदावा दिता उन्हां दी चरण तूड़ी नहीं मंगी, जिन्ना निभाई है धर्म के प्रति उन्हां दी चरण तूड़ी दी बात है। सतपो दी रात एदां लंघी, रात दे अखीरले पैर अमृत वेले तो पहला पहला 10 लाख दा घेरा पै गया चमकौर दी गड़ी नू। और सब तो ओथेंटिव और उसे समय दी गवाही है जफरनामा गुरु गोबिंद सिंह ने जो फारसी च लिखिया, कहिंदे गुर सिंह चे कारे को नद चहल नर के दहलक बरायद बरो बेखबर। 10 लाख दा घेरा पिया मैनू ते मेरे कुल 40 भुखे सिंह ने। दिल्ली तो फौजा आईया ख्वाजा महमूद दी कमांड हेठ, जरनैल नाहर खां आया, जरनैल गनी खां आया, जरनैल मिया खां आया, मजीद खां आया, जरनैल भूरे खां आया, जलील खां आया। दूसरी तरफ जेड़े पंजाब भारत वर्ष दे नजदीक दे सूबे सन, सूबा जलंधर दी फौज, मुल्तान दी फौज, सूबा कश्मीर दी फौज, सूबा लाहौर दी फौज, सूबा सरहंद नाजम वजीर खां दी फौज, फिर जेड़ियां 22 धारा ने कुछ रेंजेस 11 दे करीब जलंधर दे इलाके सन, 11 दे करीब डूंगर दे इलाके विच सन, राजा चंबा दी फौज आई है, राजा नूरपुर दी फौज आई है, राजा गुलेर दी फौज आई है, दतारपुर राजा दी फौज, राजा शीबा दी फौज, राजा कांगड़ा दी फौज, राजा जसवान दी फौज, राजा कोट लेहर दी फौज, राजा बसोली दी फौज, राजा मान कोट दी फौज, राजा जसरोटा दी फौज, राजा सांबा दी फौज, 10-10, 20-20 हजार भी इन्हां जरनैलां दी फौज गिणीए ते ममूली गल है 10 लख बन जांदा है। ते कई कमले तर्क करनगे 10 लख कित्थों आ गया, ये कौन आए ने। गुरु गोबिंद सिंह कहिंदे के पैमा शिकन वेद रंग आमदन, मया तेग तीरो तुफंग आमदन। वादे तोड़न वाले झूठे मुसलमान ते झूठे हिंदू आए ने। जे सच्चे राजपूत राजे हिंदू हुंदे ए गऊ दी कसम खा के ना तोड़ दे, जे सच्चे मुसलमान हुंदे ते ए कुरान दी कसम खा के ना तोड़ दे। मैं वार्निंग दे चुकिया सी आनंदपुर छड़दा हां झगड़ा टालण दे लई, पर जे फिर भी मेरे सामे कोई दुश्मन आया, बला चारगी दरमिया आमदम, बात तदबीर तीरो तुफंग आमदम। मैं भी फिर फकीरी छड के मोडे ते तीरां नाल भरिया पत्था पा के तनुख टंग के हथ रफल फड के नंगी तलवार लैके मैदाने जंग विच नितरिया, क्योंकि फकीरां नूं फकीर बन के मिलीदा है ते कंडियां नूं कंडे बन के टकरीदा है। इथों समझ पैंदी है सिंह ने अमृत छकिया, सिंह ने तलवार लोकां दा ढिड पाड़न लई नहीं पाई, सैल्फ डिफेंस लई, गऊ गरीब दी रखिया लई पाई होई है। 14 जंगां विच कलगी धरने पहल नहीं कीती, पर जे दुश्मन चढ़ के आया ते हाथ नहीं जोड़े खालसा फिर खंडा खड़कांदा है। नाहर खां नूं काली पै गई भी गुरु गोबिंद सिंह नूं पौड़ी ला के सारे दुश्मन गढ़ी विच वड़ के घेर लवांगे मिटा दवांगे। चढ़िया है पौड़ी, गुरु गोबिंद सिंह ने पत्थे चो तीर कढ़ के छाती मारिया, मिट्टी विच मिल गया नाहर खां। गनी खां पौड़ी चढ़िया, गुरज पकड़ के गुरां ने सिर विच मारिया, खखड़ियां वांगू मिज उड़ा दित्ती है सिर दी। तीसरा जरनैल जो सब तो दलेर 10 लख विच बलवान खवांदा सी, ख्वाजा महमूद जिनू जफर बेग कहिंदे ने, इने पौड़ी लाई गुरु वल तकिया चढ़ के, पौड़ी तो डरदा ही डिग पिया गुरु दे चेहरे दा रोब वेख के। जफरनामे च कलगी तर्क साफ लिखदे ने कि आ ख्वाजा मरदूद साहे दीवार, नयामद बा मैदा बा मरदाने वार। औरंगजेब तू कहना 10 लख विच बड़ा बली सूरा ख्वाजा महमूद सी, महमूद नहीं मरदूद सी, कायर सी, डरदा लुक गया। डरना मैनू चाहिदा जिहदे कोल 40 सिंह ने, इथे 10 लख फौज दा जरनैल डर गया ते मेरा एक की बिगाड़ सकदे ने। बापू कहिंदा दरेगा अगर रूए ओ दीद में,
ਬਾਯਕ ਤੀਰ ਲਾਚਾਰ ਬਖਸ਼ੀ ਦੋ ਮੈਂ ਕਿਧਰੇ ਮੇਰੇ ਸਾਵੇਂ ਆ ਜਾਂਦਾ ਮਰਦ ਬਣ ਕੇ ਇੱਕ ਤੀਰ ਉਹਦੀ ਛਾਤੀ ਵਿੱਚ ਗੱਡ ਦਿੰਦਾ ਉਹਨੂੰ ਜੰਨਤ ਨਸੀਬ ਹੋ ਜਾਣੀ ਸੀ ਪਰ ਕਾਇਰ ਮੇਰੇ ਸਾਵੇਂ ਨਾ ਆਇਆ ਦੀਵਾਰ ਦੇ ਓਹਲੇ ਲੁਕ ਕੇ ਉਹਨੇ ਸਮਾਂ ਲੰਘਾਇਆ ਅਖੀਰ ਵਜ਼ੀਰ ਖਾਂ ਨੇ ਨਾਰਾ ਲਾਇਆ ਮਹਿਮੂਦ ਖਵਾਜੇ ਨੇ ਨਾਰਾ ਲਾਇਆ ਕੱਚੀ ਗੜੀ ਹੈ ਇੱਕ ਇੱਕ ਇੱਟ ਵੀ ਇਸੇ ਨਹੀਂ ਆਉਣੀ ਉਖਾੜ ਕੇ ਸੁੱਟ ਦਿਓ ਇਸ ਤੋਂ ਪਹਿਲਾਂ ਦੁਸ਼ਮਣ ਵਾਧਾ ਗੁਰਦੇਵ ਦਾ ਥਾਪੜਾ ਲੈ ਕੇ ਇੱਕ ਸੂਰਮਾ ਉੱਠਿਆ ਹੈ ਪੰਜਾਂ ਪਿਆਰਿਆਂ ਦੇ ਵਿੱਚੋਂ ਨਾਮ ਉਹਦਾ ਬਾਬਾ ਹਿੰਮਤ ਸਿੰਘ ਹੈ ਪੰਜ ਸਿੰਘ ਨਾਲ ਤੋਰੇ ਗੜੀ ਚੋਂ ਬਾਹਰ ਨਿਕਲੇ ਹਜ਼ਾਰਾਂ ਦੇ ਸਿਰ ਲਾ ਕੇ ਸ਼ਹਾਦਤ ਦੀ ਅਵਧੀ ਮਾਣ ਗਏ ਦੂਜਾ ਜਥਾ ਆਇਆ ਹੈ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਅੱਲਾ ਯਾਰਖਾਂ ਕਹਿੰਦਾ ਝੂਠੀਆਂ ਕਹਾਣੀਆਂ ਨਾ ਸਮਝਿਓ ਸਵਾ ਲੱਖ ਨਾਲ ਵਾਕਿਆ ਹੀ ਕਲਗੀਧਰ ਨੇ ਇੱਕ ਇੱਕ ਲੜਾ ਦਿੱਤਾ ਏਕ ਏਕ ਲੱਖ ਲੱਖ ਸੇ ਮੈਦਾਨ ਮੇਂ ਲੜਾ ਜਿਸ ਜਾਪੇ ਸਿੰਘ ਅੜ ਗਏ ਝੰਡਾ ਵਹਾਂ ਗੜਾ ਲੱਖਾਂ ਦੇ ਨਾਲ ਇੱਕ ਇੱਕ ਸਿੰਘ ਲੜਦਾ ਹੈ ਬੁਲੰਦ ਹੌਸਲੇ ਲੈ ਕੇ ਬੁਲੰਦ ਨਿਸ਼ਾਨ ਸਾਹਿਬ ਲੈ ਕੇ ਪੂਰੇ ਗੁਰ ਉਪਰ ਕੁਰਬਾਨ ਆਪਾ ਦੋ ਜਥੇ ਗੁਰਾਂ ਤੋਂ ਵਾਰ ਗਏ ਇਸ ਤੋਂ ਪਹਿਲਾਂ ਕਿ ਤੀਜਾ ਜਥਾ ਤੁਰਦਾ 17-18 ਵਰਿਆਂ ਦੇ ਦਰਮਿਆਨ ਜਿਹਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਆਗਿਆ ਮੰਗਦਾ ਹੈ ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚ ਹੈ ਭਾਵੈ ਗੁਰਦੇਵ ਮੈਦਾਨੇ ਜੰਗ ਦੇ ਵਿੱਚ ਮੈਂ ਨਿਤਰਾਂਗਾ ਭਾਈ ਦਇਆ ਸਿੰਘ ਨੇ ਪੰਜ ਪਿਆਰੇ ਲੈ ਕੇ ਬੇਨਤੀ ਕੀਤੀ ਪਾਤਸ਼ਾਹ ਤੁਹਾਡੇ ਬਾਅਦ ਦੇ ਗੁਰਤਾ ਗੱਦੀ ਦਾ ਵਾਰਸ ਹੋਵੇਗਾ ਇਹਨੂੰ ਨਾ ਜਾਣ ਦਿਓ ਗੁਰਦੇਵ ਕਹਿੰਦੇ ਨਹੀਂ ਭਾਈ ਦਇਆ ਸਿੰਘ ਇਹਦੀ ਅਰਦਾਸ ਕਬੂਲ ਹੋਈ ਹੈ ਮੈਂ ਆਵਾਜ਼ ਆਪ ਤਾਂ ਨਹੀਂ ਮਾਰੀ ਕਿਧਰੇ ਅਜੀਤ ਸਿੰਘ ਸੋਚਦਾ ਨਾਬਾਲਗ ਹਾਂ ਮੈਨੂੰ 10 ਲੱਖ ਨੰਗੀਆਂ ਤਲਵਾਰਾਂ ਤੇ ਬਾਪੂ ਨੱਚਣ ਲਈ ਤੋਰਨ ਲੱਗਾ ਮੇਰੇ ਨਾਲ ਮੋਹ ਨਹੀਂ ਕਰਦਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਅਜੀਤ ਸਿੰਘ ਆਪ ਸਿਰ ਦੇਣ ਲਈ ਤਿਆਰ ਹੋਇਆ ਹੈ ਬਾਬਾ ਅਜੀਤ ਸਿੰਘ ਨੂੰ ਆਪਣੇ ਕਮਰ ਕੱਸੇ ਦੀ ਬਾਪੂ ਨੇ ਤਲਵਾਰ ਬਖਸ਼ ਦਿੱਤੀ ਕਹਿੰਦੇ ਕਮਸਾਨ ਦਾ ਯੁੱਧ ਲੜਿਆ ਗੋਡੇ ਗੋਡੇ ਮੈਦਾਨੇ ਜੰਗ ਦੇ ਵਿੱਚ ਲਹੂ ਵਹਿ ਤੁਰਿਆ ਖਵਾਜਾ ਮਹਿਮੂਦ ਨਾਜ਼ਮ ਵਜ਼ੀਰ ਖਾਂ ਵਰਗੇ ਇਹ ਜੰਗ ਵੇਖ ਕੇ ਕੰਬ ਉੱਠੇ ਗੁਰੂ ਗੋਬਿੰਦ ਸਿੰਘ ਅਟਾਰੀ ਤੇ ਖਲੋਤੇ ਬੜੇ ਖੇੜੇ ਵਿੱਚ ਨੇ ਅੱਲਾ ਯਾਰ ਖਾਂ ਇੱਥੇ ਸਾਫ਼ ਲਿਖਦੇ ਨੇ ਖੁਸ਼ ਹੋ ਕੇ ਹਸਤ ਉਠਾ ਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸ਼ਾਬਾਸ ਪਿਸਰ ਖੂਬ ਦਾਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਪੁੱਤਰਾ ਬੜੀ ਦਲੇਰੀ ਨਾਲ ਲੜਿਆ ਹੈ ਲੜਦਾ ਵੀ ਕਿਉਂ ਨਾ ਤੇਰੀਆਂ ਰਗਾਂ ਦੇ ਵਿੱਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਹੂ ਹੈ ਕਹਿੰਦੇ ਬਾਬਾ ਅਜੀਤ ਸਿੰਘ ਨੇ ਤਲਵਾਰ ਲਹਿਰਾ ਕੇ ਸਿਰ ਝੁਕਾ ਕੇ ਗੁਰੂ ਗੋਬਿੰਦ ਸਿੰਘ ਦਾ ਆਸ਼ੀਰਵਾਦ ਕਬੂਲਿਆ ਗੁਰਦੇਵ ਦੀ ਖੁਸ਼ੀ ਕਬੂਲੀ ਤੀਰ ਚੱਲਦੇ ਗਏ ਪੱਥੇ ਚੋਂ ਮੁੱਕ ਗਏ ਬਰਸ਼ੀ ਕੱਢੀ ਹਜ਼ਾਰਾਂ ਦੁਸ਼ਮਣ ਵਿੰਨ ਕੇ ਸਾਂਗ ਟੁੱਟ ਗਈ ਕਲਗੀਧਰ ਦੀ ਤਲਵਾਰ ਕਮਰ ਕੱਸੇ ਚੋਂ ਕੱਢੀ ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ ਗਰਦਨ ਪਏ ਅਦਾਬ ਦਿਲਾਵਰ ਨੇ ਝੁਕਾਈ ਇਸ ਵਖਪ ਮੇ ਫੌਜੇ ਸਿਤਮ ਆਰਾ ਉਮੜ ਆਈ ਬਰਸ਼ੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ ਤਿਉਰਾ ਕੇ ਗਿਰੇ ਜ਼ੀਨ ਸੇ ਸਰਕਾਰ ਜ਼ਮੀ ਪਰ ਰੂਹ ਖੁਲਦ ਗਈ ਔਰ ਤਨੇ ਜ਼ਾਰ ਜ਼ਮੀ ਪਰ ਕਹਿੰਦੇ ਉਹਦੀ ਲੜਦਿਆਂ ਲੜਦਿਆਂ ਬਿਜਲੀ ਵਰਗੀ ਤਲਵਾਰ ਟੁੱਟੀ ਹਜ਼ਾਰਾਂ ਵਾਰ ਦੁਸ਼ਮਣ ਨੇ ਇਕੱਠੇ ਕਰ ਦਿੱਤੇ ਤੀਰਾਂ ਨਾਲ ਵਿੰਨ ਦਿੱਤਾ ਗਿਆ ਸਰੀਰ ਡਿੱਗਿਆ ਘੋੜੇ ਤੋਂ ਮਿੱਟੀ ਵਿੱਚ ਮਿੱਟੀ ਹੋ ਗਿਆ ਰੂਹ ਨੇ ਮਾਰੀ ਉਡਾਰੀ ਤੇ ਗੁਰੂ ਗੋਬਿੰਦ ਸਿੰਘ ਦੇ ਨਿਰਗੁਣ ਸਰੂਪ ਵਿੱਚ ਮਿਲ ਗਈ ਅੱਲਾ ਯਾਰ ਖਾਂ ਕਹਿੰਦਾ ਅੱਜ ਰੋਵੇਗਾ ਇੱਥੇ ਵੱਡੇ ਵੱਡੇ ਰਹਿਬਰ ਰੋਂਦੇ ਨੇ ਪੁੱਤਾਂ ਦੇ ਵਿਛੋੜੇ ਤੇ ਹੈਰਾਨੀ ਇਸ ਗੱਲ ਦੀ ਹੈ ਬਾਪੂ ਜਕਾਰੇ ਛੱਡਦਾ ਹੋਇਆ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਸੀ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਾਈ ਅਮਾਨ ਕਿਉਂ ਰੱਖੀ ਹੈ ਦਿੱਤੀ ਹੀ ਸੁਖ ਹੋਏ ਜਕਾਰੇ ਛੱਡ ਰਿਹਾ ਸੀ ਓਨੀ ਦੇਰ ਵਿੱਚ 14 ਵਰਿਆਂ ਦੇ ਬਾਬਾ ਜੁਝਾਰ ਸਿੰਘ ਨੇ ਆ ਕੇ ਬਾਪੂ ਨੂੰ ਜਫੀ ਪਾ ਲਈ ਹੱਥ ਜੋੜ ਕੇ 14 ਵਰਿਆਂ ਦੇ ਲਾਲ ਨੇ ਆਗਿਆ ਮੰਗੀ ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ ਭਾਈ ਸੇ ਬਿਛੜ ਕਰ ਹਮੇ ਜੀਨਾ ਨਹੀਂ ਬਹਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਬਹਤਾ ਐ ਗੁਰਦੇਵ ਇੱਕੇ ਮਾਂ ਦਾ ਦੁੱਧ ਚੁੰਗਿਆ ਇੱਕੇ ਵੀਰ ਦੇ ਸਾਵੇਂ ਸ਼ਸਤਰ ਤੇ ਸ਼ਾਸਤਰ ਵਿਦਿਆ ਸਿੱਖੀ ਉਹਦੀ ਬਾਂਹ ਦਾ ਸਰਾਣਾ ਲਾ ਕੇ ਲੇਟਦਾ ਰਿਹਾ ਹਾਂ ਤੁਹਾਡੇ ਚਰਨ ਇਕੱਠਿਆਂ ਪਰਸੇ ਹਰ ਕਾਰਜ ਨੂੰ ਇਕੱਠਿਆਂ ਤੋਰਿਆ ਅੱਜ ਵਿਦਕਰਾ ਕਿਉਂ ਮੈਂ ਭਾਈ ਦੇ ਮੋਢੇ ਦਾ ਸਰਾਣਾ ਲਾ ਕੇ ਅੱਜ ਵੀ ਸੌਣਾ ਹੈ ਮੇਰਾ ਭਾਈ ਮੇਰੇ ਦਾਦੇ ਗੁਰੂ ਤੇਗ ਬਹਾਦਰ ਦੀ ਗੋਦ ਚਲਿਆ ਗਿਆ ਹੈ ਮੈਂ ਵੀ ਜਾਣਾ ਹੈ ਅੱਲਾ ਯਾਰ ਖਾਂ ਕਹਿੰਦਾ ਕੈਸਾ ਗੁਰੂ ਹੈ ਦੋਵੇਂ ਹੱਥਾਂ ਨਾਲ ਨਾ ਮੱਥਾ ਫੜ ਕੇ ਚੁੰਮਿਆ ਹੈ ਥੀ ਦੂਸਰੇ ਬੇਟੇ ਕੀ ਬੇਨਤੀ ਸੁਣੀ ਜਿਸਦਮ ਸਰਕੋ ਦੇਹਨੇ ਪਾਕ ਕੋ ਬੋਸੇ ਦੀਏ ਪਹਿਮ ਮਰਨੇ ਕੇ ਲੀਏ ਕਹਿਣੇ ਲਗੇ ਜਾਈਏ ਜਮ ਜਮ ਰੂਠੋ ਨਾ ਖੁਦਾਰਾ ਨਹੀਂ ਰੋਕੇਂਗੇ ਕਭੀ ਹਮ ਹਮਨੇ ਹੀ ਬਾਪ ਕੋ ਕਹਾ ਥਾ ਜਾਂ ਦੀਜੇ ਧਰਮ ਪਰ ਲੋ ਕਹਤੇ ਹੈ ਅਬ ਆਪ ਕੋ ਜਾਂ ਦੀਜੇ ਧਰਮ ਪਰ ਰੁੱਸਦੇ ਕਿਉਂ ਹੋ ਜੇ ਦਾਦੇ ਦੀ ਗੋਦ ਪਿਆਰੀ ਹੈ ਤੇ ਦਾਦੇ ਕੋਲ ਚਲੇ ਜਾਓ ਜੇ ਭਾਈ ਪਿਆਰਾ ਹੈ ਭਾਈ ਕੋਲ ਚਲੇ ਜਾਓ ਮੈਂ 9 ਵਰਿਆਂ ਦੀ ਉਮਰ ਵਿਚ ਆਪਣੇ ਬਾਪ ਗੁਰੂ ਤੇਗ ਬਹਾਦਰ ਨੂੰ ਵਾਰਿਆ ਸੀ ਮੈਂ ਆਪ ਜਤੀਮ ਹੋ ਕੇ ਭਾਰਤ ਵਰਸ਼ ਦੇ ਲੱਖਾਂ ਬੱਚੇ ਜਤੀਮ ਹੋਣੋਂ ਬਚਾਏ ਸੀ ਅੱਜ ਮੈਂ ਆਪਣੇ ਘਰ ਦੇ ਸਾਹਿਬਜ਼ਾਦੇ ਵਾਰ ਕੇ ਚਿਰਾਗ ਬੁਝਾ ਕੇ ਭਾਰਤ ਵਰਸ਼ ਦੇ ਧਰਮ ਦੇ ਇਨਸਾਨੀਅਤ ਦੇ ਲੱਖਾਂ ਚਿਰਾਗ ਬਲਦੇ ਰੱਖਾਂਗਾ ਜਾ ਚਲਿਆ ਜਾ ਜੁਝਾਰ ਸਿੰਘਾ ਸ਼ਹਾਦਤ ਦਾ ਜਾਮ ਤੈਨੂੰ ਉਡੀਕਦਾ ਹੈ ਅੱਲਾ ਯਾਰ ਖਾਂ ਕਹਿੰਦੇ ਸੇ ਕਲਗੀ ਧਰ ਕਹਿੰਦੇ ਅੱਗੇ ਤੇਰੀ ਮਾਂ ਤਿਆਰ ਕਰਦੀ ਸੀ ਅੱਜ ਤੈਨੂੰ ਮੈਂ ਤਿਆਰ ਕਰਾਂਗਾ ਲੋ ਆਓ ਤਨੇ ਪਾਕ ਪੇ ਹਥਿਆਰ ਸਜਾ ਦੇ ਛੋਟੀ ਸੀ ਕਮਾਂ ਨੰਨੀ ਸੀ ਤਲਵਾਰ ਸਜਾ ਦੇ ਆ ਬੱਚਿਆ ਮੈਂ ਤੈਨੂੰ ਆਪਣਾ ਖੰਜਰ ਦਿੰਨਾ ਤੇਰੇ ਹੱਥ ਤਲਵਾਰ ਜਾਪੇਗਾ ਕਿਉਂਕਿ ਤੇਰੀ ਉਮਰਾ ਬੜੀ ਥੋੜੀ ਹੈ ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ ਨੇਜੇ ਕੀ ਜਗ੍ਹਾ ਹੈ ਤੁਮ ਦਾਦਾ ਕਾ ਤੀਰ ਸਮਝਣਾ ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ ਜ਼ਖਮ ਆਏ ਤੋ ਹੋਣਾ ਨਹੀਂ ਦਿਲਗੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਕਭੀ ਨਹੀਂ ਕਰਨਾ ਦੁਸ਼ਮਣਾਂ ਨੂੰ ਮਾਰ ਪਰ ਯਾਦ ਰੱਖੀ ਤੇਰਾ ਸੀਨਾ ਵੀ ਵਿੰਨਿਆ ਜਾਣਾ ਹੈ ਤੂੰ ਸੁਖਮਣੀ ਪੜਦਾ ਹੈ ਸੀ ਨਾ ਕਰੀ ਜਕਾਰੇ ਛੱਡਣੇ ਨੇ ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਬਹੁਤ ਜਾਮੇ ਸ਼ਹਾਦਤ ਤੁਮੇ ਬਖਸ਼ੇ ਤੈਨੂੰ ਪਿਆਸ ਲੱਗੀ ਹੈ ਸ਼ਹੀਦੀ ਦੀ ਜਾ ਤੈਨੂੰ ਵਾਹਿਗੁਰੂ ਸ਼ਹਾਦਤ ਦਾ ਜਾਮ ਬਖਸ਼ ਦੇਵੇ ਮੱਥਾ ਚੁੰਮਿਆ ਇੱਕ ਖੁਆਇਸ਼ ਰੱਖੀ ਖੁਆਇਸ਼ ਹੈ ਤੁਮੇ ਤੇਗ ਚਲਾਤੇ ਹੁਏ ਦੇਖੇ ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੁਏ ਦੇਖੇ ਕੌਣ ਹੈ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਕਿਹੜਾ ਭਗਵਾਨ ਕਿਹੜਾ ਅਵਤਾਰ ਕਿਹੜਾ ਰਹਿਬਰ ਕਿਹੜਾ ਪੈਗੰਬਰ ਤੁਹਾਡੀ ਇੱਛਾ ਇਹ ਹੁੰਦੀ ਹੈ ਤੁਹਾਡਾ ਬੱਚਾ ਡਾਕਟਰ ਬਣੇ ਸੰਸਾਰ ਕਮਾ ਲਵੇ ਪਰ ਸੰਸਾਰ ਕਮਾਉਣ ਵਾਲੇ ਮਿਟ ਜਾਂਦੇ ਨੇ ਸਰੀਰ ਦੇ ਨਾਲ ਨਾਮ ਮਿਟ ਜਾਂਦਾ ਹੈ ਕਲਗੀਧਰ ਕਹਿੰਦੇ ਮੈਨੂੰ ਖੁਆਇਸ਼ ਨਹੀਂ ਸੰਸਾਰ ਕਮਾਵੇ ਮੈਨੂੰ ਖੁਆਇਸ਼ ਹੈ ਨਿਰੰਕਾਰ ਕਮਾ ਦੀਨ ਲਈ ਸਿਰ ਦੇ ਸਰੀਰ ਮਿਟੇਗਾ ਤੇਰਾ ਨਾਮ ਦੁਨੀਆਂ ਤੇ ਅਮਰ ਹੋ ਜਾਵੇਗਾ ਮੱਥਾ ਚੁੰਮ ਕੇ ਆਪਣਾ ਖੰਜਰ ਦੇ ਕੇ ਕਲਗੀਧਰ ਨੇ ਬਾਬਾ ਜੁਝਾਰ ਸਿੰਘ ਮੈਦਾਨੇ ਜੰਗ ਵਿਚ ਤੋਰੇ ਉਂਗਲਾਂ ਤੇ ਦੰਦੀਆਂ ਵੱਢਦਾ ਹੈ ਖਵਾਜਾ ਮਹਿਮੂਦ ਨਾਜ਼ਮ ਵਜ਼ੀਰ ਖਾਂ ਇਹ ਧਰਮ ਕਿਵੇਂ ਮੁੱਕੇਗਾ ਧਰਮ ਦੇ ਬੂਟੇ ਨੂੰ ਲਹੂ ਪਾ ਕੇ ਤੇ ਗੁਰੂ ਦੇ ਸਾਹਿਬਜ਼ਾਦੇ ਆਪ ਸਿੰਚ ਰਹੇ ਨੇ ਇਹ ਧਰਮ ਸੁੱਕ ਨਹੀਂ ਸਕਦਾ ਆਇਆ ਮੈਦਾਨੇ ਜੰਗ ਦੇ ਵਿਚ ਬਾਬਾ ਜੁਝਾਰ ਸਿੰਘ ਕਹਿੰਦੇ ਜਿੱਧਰ ਨੂੰ ਜਾਂਦਾ ਹੈ ਹਜ਼ਾਰਾਂ ਦੇ ਸਿਰ ਲਾਉਂਦਾ ਤੁਰਿਆ ਜਾਂਦਾ ਹੈ ਇਸ ਵਾਰ ਵੀ ਭਾਈ ਦਇਆ ਸਿੰਘ ਨੇ ਰੋਕਿਆ ਸੀ ਬਾਪੂ ਇਹ ਇਕਲੌਤਾ ਸਾਹਿਬਜ਼ਾਦਾ ਰਹਿ ਗਿਆ ਨਾ ਮੈਦਾਨੇ ਜੰਗ ਵਿਚ ਤੋਰੇ ਗੁਰਤਾ ਗੱਦੀ ਦਾ ਵਾਰਸ ਹੋਵੇਗਾ ਗੁਰੂ ਨਹੀਂ ਸੀ ਮੰਨੇ ਦਇਆ ਸਿੰਘ ਨੂੰ ਆਵਾਜ਼ ਦੇ ਕੇ ਕਹਿੰਦੇ ਵੇਖ ਜਿਸ ਬਾਲ ਨੂੰ ਨਾਬਾਲਗ ਸਮਝਦੇ ਹੋ ਦਇਆ ਸਿੰਘ ਜੀ ਮੈਦਾਨੇ ਜੰਗ ਦੇ ਵਿਚ ਗੇਂਦਾਂ ਵਾਂਗੂ ਸਿਰ ਰੇੜ ਦਿੱਤੇ ਨੇ ਦੁਸ਼ਮਣਾਂ ਦੇ ਉਸਨੇ ਹੱਡੀਆਂ ਇਹ ਲੱਤਾਂ ਇਹ ਬਾਹਾਂ ਇਉਂ ਰੁਲਦੀਆਂ ਨੇ ਜਿਵੇਂ ਖੂੰਡੀਆਂ ਰੋਲਦੀਆਂ ਹੋਣ, ਬਹੀ ਰਕਤ ਕੀ ਸਲਿਤਾ, ਜਿਤ ਕਿਤ ਲੋਥਨ ਕੇ ਅੰਬਾਰਾ, ਕਹੂੰ ਕੇ ਸਿਰ ਕਿੰਦਕ ਸਮਰੋਡਤ, ਕਰ ਪਗ ਡੰਡਨ ਮਾਰਾ। ਕਵੀ ਸੰਤੋਖ ਸਿੰਘ ਕਹਿੰਦੇ ਗੋਡੇ ਗੋਡੇ ਲਹੂ ਵਹਿ ਤੁਰਿਆ। ਅੱਲਾ ਯਾਰ ਖਾਂ ਕਹਿੰਦੇ ਨੇ ਦਸਬੀਸ ਕੋ ਜ਼ਖਮੀ ਕੀਆ, ਦਸਬੀਸ ਕੋ ਮਾਰਾ, ਖੰਨਾਸ ਕੋ ਮਾਰਾ, ਕਭੀ ਇਬਲੀਸ ਕੋ ਮਾਰਾ, ਗੁਲ ਮਚ ਗਿਆ ਇੱਕ ਤਿਫਲੇ ਨੇ, ਚਾਲੀਸ ਕੋ ਮਾਰਾ, ਬਚ ਬਚ ਕੇ ਲੜੋ ਕਲਗੀਓ ਵਾਲੇ ਕੇ ਪਿਸਰ ਸੇ, ਯਹ ਨੀਮਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ, ਬਚ ਕੇ ਲੜੋ, ਇਹ ਤੋਂ ਗੁਰੂ ਦਾ ਕੰਜਰ ਲੈ ਆਇਆ ਹੈ। ਤੀਰ ਮੁੱਕ ਗਏ, ਨੇਜੇ ਟੁੱਟ ਗਏ, ਅਖੀਰ ਕਲਗੀ ਧਰਦਾ ਬਖਸ਼ਿਆ ਖੰਜਰ, ਤਲਵਾਰ ਟੁੱਟ ਗਈ। ਗਿਆਨੀ ਗਿਆਨ ਸਿੰਘ ਕਹਿੰਦੇ ਦੁਸ਼ਮਣ ਕੰਬ ਰਿਹਾ ਸੀ, ਅਖੀਰ ਅੱਲਾਹੂ ਅਕਬਰ ਦੇ ਨਾਰੇ ਲਾਏ ਗਏ। ਹਜ਼ਾਰਾਂ ਵਾਰ ਬਾਬਾ ਜੁਝਾਰ ਸਿੰਘ ਤੇ ਹੋਏ, ਭਾਈ ਦੇ ਕੋਲ ਡਿੱਗ ਪਿਆ, ਸਰੀਰ ਮਿੱਟੀ ਹੋ ਗਿਆ, ਉਹ ਜੋਤ ਉਡਾਰੀ ਮਾਰ ਕੇ ਨਿਰਗੁਣ ਅਕਾਲ ਵਿੱਚ ਅਭੇਦ ਹੋ ਗਈ। ਅੱਲਾ ਯਾਰ ਖਾਂ ਕਹਿੰਦੇ ਮੈਂ ਸੋਚਿਆ ਅੱਜ ਰੋਵੇਗਾ, ਕਿਉਂਕਿ ਸਾਡੇ ਵਿੱਚ ਸਭ ਤੋਂ ਵੱਡਾ ਪੈਗੰਬਰ 125,000 ਚੋਂ ਮੁਹੰਮਦ ਜੀ ਦੀ ਨਿਆਈ ਯਾਕੂਬ ਹੋਇਆ, ਉਹਦਾ ਫਰਜ਼ੰਦ ਯੂਸਫ ਮੈਦਾਨੇ ਜੰਗ ਵਿੱਚ ਨਹੀਂ ਸੀ ਮੋਇਆ, ਬਚਪਨ ਵਿੱਚ ਗਵਾਚਿਆ, ਮਿਸਰ ਦੀ ਮੰਡੀ ਵਿਕਿਆ। ਕਹਿੰਦਾ ਤਾਹਾਂ ਮਾਰ ਕੇ ਯਾਕੂਬ ਪੁੱਤਰ ਦੇ ਵਿਛੋੜੇ ਤੇ ਰੋ ਪਿਆ। ਰਾਮ ਚੰਦਰ ਮਹਾਰਾਜ ਜੀ ਦੇ ਘਰੋਂ ਮਾਤਾ ਸੀਤਾ ਜੀ ਵਿਛੜੇ, ਅੱਖਾਂ ਭਰ ਰਹੀਆਂ ਰਾਮ ਜੀ ਦੀਆਂ। ਲਕਸ਼ਮਣ ਜੀ ਮੂਰਛਿਤ ਹੋਏ, ਅੱਖਾਂ ਭਰ ਰਹੀਆਂ ਰਾਮ ਜੀ ਦੀਆਂ। ਸ੍ਰੀ ਕ੍ਰਿਸ਼ਨ ਮਹਾਰਾਜ ਦੀ ਯਾਦਵ ਕੁੱਲ ਮਿੱਟੀ, ਅੱਖਾਂ ਭਰ ਰਹੀਆਂ ਕ੍ਰਿਸ਼ਨ ਜੀ ਦੀਆਂ। ਜੀਸਸ ਕ੍ਰਾਈਸਟ ਸੂਲੀ ਤੇ ਚੜੇ, ਗਲੂਏ ਚੋਂ ਨਿਕਲਿਆ, ਓ ਲਾਰਡ ਪਲੀਜ਼ ਟੇਕ ਦਿਸ ਕੱਪ ਆਫ ਪੇਨ ਅਵੇ ਫਰੋਮ ਮੀ। ਇਹ ਦਰਦ ਸਹਿਣੀ ਬੜੀ ਕਠਿਨ ਹੈ, ਬਾਈਬਲ ਵਿੱਚ ਲਿਖਿਆ ਹੈ। ਕਹਿੰਦੇ ਗੁਰੂ ਗੋਬਿੰਦ ਸਿੰਘ ਤੂੰ ਸਭ ਤੋਂ ਉੱਚਾ, ਤੂੰ ਇਸ ਮਿੱਟੀ ਦਾ ਬਣਿਆ ਹੀ ਨਹੀਂ, ਤੂੰ ਖੁਦ ਖੁਦਾ ਹੈ। ਯਾਕੂਬ ਕੋ ਯੂਸਫ ਕੇ ਬਿਛੜਨੇ ਨੇ ਰੁਲਾਇਆ, ਸਾਬਰ ਕੋਈ ਕਮ ਐਸਾ ਰਸੂਲੋਂ ਮੇ ਆਇਆ, ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਗਿਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓ ਕਾ ਬਡਾਇਆ, ਤੇਰੇ ਚਾਰ ਲਾਲ ਕੱਟੇ ਗਏ ਨੇ, ਵੱਡੇ ਗਏ ਨੇ, ਨੀਆਂ ਵਿੱਚ ਚਿਣੇ ਗਏ ਨੇ, ਤੇਰੀ ਅੱਖੋਂ ਅੰਜੂ ਨਹੀਂ ਡਿੱਗਿਆ। ਤੇ ਕਿੱਦਾਂ ਕਹਿ ਦਈਏ ਤੇਰੇ ਵਰਗਾ ਖੁਦਾ ਤੋਂ ਬਿਨਾਂ ਕੋਈ ਦੂਜਾ ਹੈ, ਤੂੰ ਜਕਾਰੇ ਛੱਡਦਾ ਕਹਿ ਰਿਹਾ ਸੀ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸਿਉ ਕੀਜੈ, ਤੇਰਾ ਤੁਝਕੋ ਸੌਂਪ ਦੇ ਕਿਆ ਲਾਗੈ ਮੇਰਾ। ਇਥੋਂ ਸਮਝ ਪੈਂਦੀ ਹੈ ਸਤਿਗੁਰ ਜੇਵੜ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ, ਗੁਰੂ ਗੋਬਿੰਦ ਸਿੰਘ ਇਸ ਦਾ ਟਰਾਂਸੈਂਡੈਂਟ ਲਾਰਡ, ਖੁਦ ਖੁਦਾ ਹੈ, ਉਹਦੇ ਤੇ ਸੁੱਖ ਦੁੱਖ ਦਾ ਅਸਰ ਨਹੀਂ। ਇਉਂ ਅੱਠ ਪੋਹ ਨੂੰ ਘਮਸਾਨ ਦਾ ਯੁੱਧ ਹੋਇਆ, ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸ਼ਹੀਦ ਹੋ ਗਏ। 10,00,000 ਦੇ ਘੇਰੇ ਨੂੰ ਚੀਰ ਕੇ ਅੱਠ ਪੋਹ ਦੀ ਰਾਤ ਗੁਰੂ ਗੋਬਿੰਦ ਸਿੰਘ ਇਥੋਂ ਨਿਕਲਦੇ ਨੇ। ਬਾਬਾ ਦਇਆ ਸਿੰਘ ਆਦਿਕਾਂ ਦੀ ਬੇਨਤੀ ਸੁਣ ਕਰਕੇ ਇਹਦੇ ਅੱਗੇ 10,00,000 ਦਾ ਘੇਰਾ ਏਦਾਂ ਹੈ ਜਿੱਦਾਂ ਸ਼ੇਰ ਦੇ ਸਾਵੇਂ ਗਿੱਦੜਾਂ ਦੀ ਡਾਰ ਹੁੰਦੀ ਹੈ। ਗੁਰਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪਹਿਰ ਨਾਨਕ ਗੁਰਜਾਪ, ਦੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਗੋਬਿੰਦ ਸਿੰਘ। ਉਹ ਖੇਲ ਖੇਲਦਾ ਹੋਇਆ ਚਾਰ ਬਾਲ ਆਪਣੇ ਵਾਰ ਕੇ ਸਿੱਖੀ ਦਾ ਝੰਡਾ ਬੁਲੰਦ ਕਰ ਗਿਆ, ਔਰ ਔਰੰਗਜ਼ੇਬ ਨੂੰ ਚੌਵਾਂ ਲਾਲਾਂ ਦੀ ਸ਼ਹਾਦਤ ਤੋਂ ਬਾਅਦ ਜ਼ਫਰਨਾਮੇ ਵਿੱਚ ਇੱਕ ਸ਼ੇਰ ਲਿਖ ਕੇ ਕਹਿੰਦਾ ਹੈ, ਚਾਹੇ ਮਰਦੀ ਕੇ ਅਖਗਰ ਖਾਬੋ ਸ਼ਾ ਕੁਨੀ, ਕੇ ਆਤਿਸ਼ ਦਾ ਮਾਰਾ ਫਰੋਜ਼ਾ ਕੁਨੀ। ਉਹ ਔਰੰਗਜ਼ੇਬ ਚਾਰ ਚੰਗਿਆੜੀਆਂ ਬੁਝਾ ਕੇ ਮਰਦ ਸਮਝਦਾ ਹੈ ਆਪਣੇ ਆਪ ਨੂੰ, ਭਾਂਬੜ ਗੁਰੂ ਗੋਬਿੰਦ ਸਿੰਘ ਮੱਚ ਰਿਹਾ ਹੈ, ਭਾਂਬੜ ਖਾਲਸਾ ਪੰਥ ਮੱਚ ਰਿਹਾ ਹੈ, ਤੇਰੇ ਦਿੱਲੀ ਦੇ ਤਖ਼ਤ ਨੂੰ ਸਾੜ ਕੇ ਸਵਾਹ ਕਰੇਗਾ। ਇਤਿਹਾਸ ਗਵਾਹ ਹੈ, 12 ਮਿਸਲਾਂ ਨੇ, ਬਾਬਾ ਜੱਸਾ ਸਿੰਘ ਆਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਹੋਣਾ ਦਿੱਲੀ ਦਾ ਤਖ਼ਤ ਸਾੜ ਕੇ ਸਵਾਹ ਕੀਤਾ, ਦਿੱਲੀ ਜਿੱਤੀ। ਫਿਰ ਮਹਾਰਾਜਾ ਰਣਜੀਤ ਸਿੰਘ ਨੇ 50 ਵਰੇ ਪੰਜਾਬ ਦੇਸ਼ ਤੇ ਰਾਜ ਕੀਤਾ। ਇਹ ਚੰਗਿਆੜੀ, ਇਹ ਭਾਂਬੜ ਬਾਲਿਆ ਕਿੰਨੇ ਹੈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ, ਸਜਦਾ ਹੈ ਉਹਨਾਂ ਨੂੰ। ਲੱਖਾਂ ਦੀ ਗਿਣਤੀ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪ ਸੰਗਤ ਨੇ ਸ਼ਿਰਕਤ ਕਰਨੀ ਹੈ, ਸੱਚੀ ਸੁੱਚੀ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਇਹ ਹੈ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਖਾਲਸਾ ਪ੍ਰਗਟ ਰਵੇ, ਭੁੱਲ ਚੁੱਕ ਦੀ ਖਿਮਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੌਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।